ਇੱਕ ਗੱਲ ਯਾਦ ਰੱਖਣ ਵਾਲੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਚੌਥੇ ਸ਼ਲੋਕ ਦੇ ਵਿੱਚ ਇੱਕ ਬਹੁਤ ਉੱਤਮ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ ਵੀ ਜਿੰਨੇ ਵੀ ਦੇਵੀ ਦੇਵਤੇ ਹਨ, ਚੰਦਰਮਾ, ਸੂਰਜ, ਪੌਣ ਪਾਣੀ ਆਦਿਕ ਤੱਤ ਸਭ ਉਸ ਅਕਾਲ ਪੁਰਖ ਵਾਹਿਗੁਰੂ ਦੇ ਪੈ ਦੇ ਵਿੱਚ ਨੇ। ਪੈ ਵਿੱਚ ਪਵਨ ਵਹਿ ਸਦ ਵਾਓ, ਪੈ ਵਿੱਚ ਚੱਲਹਿ ਲੱਖ ਦਰਿਆਓ, ਪੈ ਵਿੱਚ ਅਗਨ ਕੱਢਾ ਵੇਗਾਰ, ਪੈ ਵਿੱਚ ਧਰਤੀ ਦੱਬੀ ਪਹਾੜ, ਪੈ ਵਿੱਚ ਇੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਸਾਰਾ ਕੁਝ ਹੀ ਗੁਰੂ ਮਹਾਰਾਜ ਨੇ ਪੈ ਦੇ ਵਿੱਚ ਦਰਸਾਇਆ। ਇਸ ਲਈ ਕੋਈ ਵੀ ਲੋੜ ਹੋਵੇ, ਫਰਜ਼ ਕਰੋ ਮੀਂਹ ਦੀ ਗੱਲ ਹੀ ਹੈ, ਜਦੋਂ ਮੀਂਹ ਦੀ ਲੋੜ ਹੋਵੇ ਤਾਂ ਉਸ ਵੇਲੇ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਚਾਹੀਦੀ ਹੈ, ਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਚਾਹੀਦੀ ਹੈ। ਇਤਿਹਾਸ ਵਿੱਚ ਇੱਕ ਹੋਰ ਵੀ ਪ੍ਰਸੰਗ ਆਇਆ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਐਸੇ ਦੇਸ਼ ਵਿੱਚ ਚਲੇ ਗਏ ਜਿੱਥੇ ਇੱਕ ਸਰੇਵੜਾ ਸਾਧੂ, ਇੱਕ ਜੈਨੀ ਸਾਧੂ, ਉਹ ਸਾਰਿਆਂ ਦਾ ਗੁਰੂ ਬਣਿਆ ਹੋਇਆ ਸੀ। ਜਿਹੜੇ ਜੈਨੀ ਲੋਕ ਨੇ ਰੱਬ ਨੂੰ ਨਹੀਂ ਮੰਨਦੇ, ਨਾਸਤਕ ਨੇ। ਹੁਣ ਇਹਨਾਂ ਦਾ ਗੁਰੂ ਸਰੇਵੜਾ ਬਣਿਆ ਹੋਇਆ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਇਸ ਦੇਸ਼ ਦੇ ਵਿੱਚ ਗਏ, ਇਸ ਦੇਸ਼ ਦਾ ਨਾਂ ਵੀ ਮੁਨਾਫਿਕ ਦੇਸ਼ ਲਿਖਿਆ ਹੋਇਆ, ਮੁਨਾਫਿਕ ਦੇਸ਼ ਉਸ ਵੇਲੇ ਦਾ ਪੁਰਾਣਾ ਨਾਂ ਸੀ, ਹੁਣ ਸ਼ਾਇਦ ਕਈ ਵਾਰੀ ਨਾਂ ਬਦਲ ਜਾਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਸ ਮੁਨਾਫਿਕ ਦੇਸ਼ ਵਿੱਚ ਗਏ ਤਾਂ ਉਸ ਵੇਲੇ ਇੱਕ ਜ਼ਿਮੀਂਦਾਰ ਦੇ ਖੇਤ ਵਿੱਚ ਗੁਰੂ ਮਹਾਰਾਜ ਨੇ ਬਿਰਛ ਦੇ ਹੇਠਾਂ ਆਸਣ ਲਾਇਆ। ਅਚਾਨਕ ਜ਼ਿਮੀਂਦਾਰ ਆਪਣੇ ਖੇਤ ਵੱਲ ਗੇੜਾ ਮਾਰਨ ਵਾਸਤੇ ਆਇਆ, ਕਿਉਂਕਿ ਆਮ ਜ਼ਿਮੀਂਦਾਰਾਂ ਦਾ ਸੁਭਾਅ ਹੀ ਹੁੰਦਾ ਹੈ, ਉਹ ਆਪਣੇ ਖੇਤ ਗੇੜਾ ਮਾਰਨ ਵਾਸਤੇ ਆਉਂਦੇ ਹੀ ਨੇ। ਫਸਲ ਚਾਹੇ ਬੀਜੀ ਹੋਵੇ ਫਿਰ ਤਾਂ ਆਉਣਾ ਹੀ ਆਉਣਾ, ਜੇ ਨਾ ਵੀ ਬੀਜੀ ਹੋਵੇ ਤਾਂ ਵੀ ਖੇਤ ਗੇੜਾ ਮਾਰਦੇ ਨੇ, ਕੋਈ ਵੱਤਰ ਵੇਖਣ ਵਾਸਤੇ, ਕੋਈ ਜਾਂ ਹੋਰ ਕੋਈ ਵੱਟ ਬੰਨਾ ਨਾ ਕੋਈ ਢਹਿ ਗਿਆ ਹੋਵੇ ਉਹਨੂੰ ਸਵਾਰਨ ਵਾਸਤੇ। ਹੁਣ ਉਹ ਜੱਟ ਜ਼ਿਮੀਂਦਾਰ ਖੇਤ ਗੇੜਾ ਮਾਰਨ ਵਾਸਤੇ ਆਇਆ ਅਤੇ ਉਹਦਾ ਚਿਹਰਾ ਬੜਾ ਉਦਾਸ ਸੀ। ਜਦੋਂ ਉਸਨੇ ਦੇਖਿਆ ਵੀ ਗੁਰੂ ਮਹਾਰਾਜ ਮੇਰੇ ਖੇਤ ਵਿੱਚ ਬੈਠੇ ਨੇ, ਆ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ, ਕੋਲੇ ਬੈਠ ਗਿਆ। ਇਹਦਾ ਚਿਹਰਾ ਉਦਾਸ ਵੇਖ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਮੁਖਾ ਕੀ ਗੱਲ ਹੈ, ਤੇਰਾ ਚਿਹਰਾ ਬੜਾ ਉਦਾਸ ਹੈ। ਤਾਂ ਇਸਨੇ ਹੱਥ ਜੋੜੇ ਕਹਿਣ ਲੱਗਾ, ਮਹਾਂਪੁਰਖੋ, ਤੁਹਾਨੂੰ ਪਤਾ ਹੈ ਐਤਕੀ ਔੜ ਲੱਗੀ ਹੋਈ ਹੈ, ਕਾਲ ਦੀ ਸੰਭਾਵਨਾ ਬਣ ਗਈ ਹੈ, ਕਿਉਂਕਿ ਮੀਂਹ ਤੇ ਪੈ ਨਹੀਂ ਰਿਹਾ, ਮੀਂਹ ਤੋਂ ਬਿਨਾਂ ਖੇਤੀ ਨਹੀਂ ਹੋਣੀ। ਹੁਣ ਜ਼ਿਮੀਂਦਾਰਾਂ ਦੇ ਘਰੇ ਤੇ ਜੇ ਮੀਂਹ ਪੈਂਦਾ ਹੈ ਤੇ ਫਿਰ ਅੰਨ ਹੁੰਦਾ ਤੇ ਅੰਨ ਦੇ ਨਾਲ ਹੀ ਧਨ ਆਉਂਦਾ, ਇਸ ਲਈ ਹੁਣ ਸਾਡੇ ਤਾਂ ਭੁੱਖੇ ਮਰਨ ਦੀ ਨੌਬਤ ਪਹੁੰਚ ਗਈ ਹੈ, ਔੜ ਲੱਗੀ ਹੈ, ਮੀਂਹ ਨਹੀਂ ਪੈ ਨਹੀਂ ਰਿਹਾ, ਮੀਂਹ ਤੋਂ ਬਿਨਾਂ ਅੰਨ ਨਹੀਂ, ਅੰਨ ਤੋਂ ਬਿਨਾਂ ਧਨ ਨਹੀਂ ਸਾਨੂੰ ਮਿਲਣਾ ਤੇ ਭੁੱਖੇ ਮਰ ਜਾਵਾਂਗੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਮੂੰਹੋਂ ਅਚਾਨਕ ਨਿਕਲਿਆ, ਕਹਿਣ ਲੱਗੇ, ਫਿਰ ਤੁਸੀਂ ਉਸ ਕਰਤਾਰ ਦੇ, ਉਸ ਨਿਰੰਕਾਰ ਦੇ ਚਰਨਾਂ ਵਿੱਚ ਅਰਦਾਸ ਕਰੋ, ਜੋ ਮੰਗ ਹੈ ਠਾਕੁਰ ਹੀ ਆਪਣੇ ਤੇ ਸੋਈ ਸੋਈ ਦੇਵੇ। ਇਹ ਗੱਲ ਸੁਣ ਕੇ ਕਹਿਣ ਲੱਗਾ, ਮਹਾਰਾਜ ਤੁਸੀਂ ਕਿਹੜੇ ਕਰਤਾਰ ਦੀ ਗੱਲ ਕਰਦੇ ਹੋ, ਕਿਹੜੇ ਨਿਰੰਕਾਰ ਦੀ ਗੱਲ ਕਰਦੇ ਹੋ, ਕਿਹੜਾ ਰੱਬ ਹੈ, ਅਸੀਂ ਤਾਂ ਉਸਨੂੰ ਜਾਣਦੇ ਨਹੀਂ। ਗੁਰੂ ਮਹਾਰਾਜ ਵੇਖ ਕੇ ਹੱਸ ਪਏ, ਕਹਿਣ ਲੱਗੇ, ਭਲਿਆ ਲੋਕਾ, ਉਸ ਰੱਬ ਨੂੰ ਇਹਨਾਂ ਅੱਖਾਂ ਦੇ ਨਾਲ ਨਹੀਂ ਵੇਖਿਆ ਜਾ ਸਕਦਾ। ਫਿਰ ਮਹਾਰਾਜ ਉਹਦਾ ਕਿਵੇਂ ਪਤਾ ਲੱਗੇ? ਸਤਿਗੁਰੂ ਕਹਿਣ ਲੱਗੇ, ਬਲਿਹਾਰੀ ਕੁਦਰਤ ਵਸਿਆ, ਉਹ ਰੱਬ ਆਪਣੀ ਕੁਦਰਤ ਵਿੱਚ ਵਸ ਰਿਹਾ ਹੈ, ਕੁਦਰਤ ਦੁਆਰਾ ਉਸ ਕਾਦਰ ਦਾ ਪਤਾ ਲੱਗਦਾ। ਕਹਿਣ ਲੱਗਾ, ਮਹਾਰਾਜ ਪਹਿਲਾਂ ਤੁਸੀਂ ਰੱਬ ਦੀ ਗੱਲ ਕੀਤੀ, ਹੁਣ ਕੁਦਰਤ ਦੀ ਗੱਲ ਵੀ ਕਰ ਰਹੇ ਹੋ, ਨਾ ਸਾਨੂੰ ਰੱਬ ਦਾ ਪਤਾ ਨਾ ਸਾਨੂੰ ਰੱਬ ਦੀ ਕੁਦਰਤ ਦਾ ਪਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਵੇਖਣਾ ਚਾਹੁੰਦਾ? ਹਾਂ ਮਹਾਰਾਜ, ਵਿਖਾ ਦਿਓ। ਸਤਿਗੁਰੂ ਸਮਰੱਥ ਸਤਿਗੁਰੂ ਸਨ। ਸਤਿਗੁਰੂ ਕਹਿਣ ਲੱਗੇ, ਚੰਗਾ, ਇਉਂ ਕਰ, ਤੂੰ ਕਣਕ ਦਾ ਬੀਜ ਲਿਆ, ਆਹ ਜਿਹੜਾ ਸੁੱਕਾ ਖੇਤ ਹੈ ਇਹਦੇ ਵਿੱਚ ਹਲਵਾ ਕੇ ਕਣਕ ਦਾ ਬੀਜ ਬੀਜ ਦੇ। ਉਹ ਜੱਟ ਕਹਿਣ ਲੱਗਾ, ਕਹਿੰਦਾ ਮੇਰਾ ਦਿਮਾਗ ਖਰਾਬ ਹੋਇਆ, ਕੋਈ ਵੱਤਰ ਨਹੀਂ, ਮੀਂਹ ਪਿਆ ਨਹੀਂ, ਰੌਣੀ ਹੋਈ ਨਹੀਂ, ਕੋਈ ਹੋਰ ਹੀਲਾ ਵਸੀਲਾ ਵੀ ਨਹੀਂ, ਅਤੇ ਮੈਂ ਬੀਜ ਇੱਥੇ ਬੀਜ ਦੇਵਾਂ ਅਤੇ ਮੇਰਾ ਬੀਜ ਵੀ ਅਜਾਈ ਚੱਲਿਆ ਜਾਵੇਗਾ। ਸਤਿਗੁਰੂ ਕਹਿਣ ਲੱਗੇ, ਅਸੀਂ ਜਾਮਨ ਹਾਂ, ਜੇ ਤੇਰਾ ਬੀਜ ਨਾ ਉੱਗਿਆ ਤਾਂ ਅਸੀਂ ਤੇਰਾ ਮੁੱਲ ਵਾਪਸ ਜ਼ਰੂਰ ਮੋੜ ਦੇਵਾਂਗੇ। ਇਹਨੂੰ ਤਸੱਲੀ ਹੋ ਗਈ, ਆਪਣੇ ਘਰ ਗਿਆ, ਜਾ ਕੇ ਹਲ ਜੋੜਿਆ ਅਤੇ ਕਣਕ ਦਾ ਬੀਜ ਮੋਢੇ 'ਤੇ ਰੱਖਿਆ। ਜਦੋਂ ਤੁਰਨ ਲੱਗਿਆ, ਪਹਿਲਾਂ ਘਰ ਵਾਲੀ ਪਰਿਵਾਰ ਦੇ ਮੈਂਬਰ ਕਹਿਣ ਲੱਗੇ, ਉਹ ਕਿੱਥੇ ਚੱਲਿਆ? ਕਹਿੰਦਾ, ਮੈਂ ਕਣਕ ਬੀਜਣ ਚੱਲਿਆ। ਕਹਿੰਦੇ, ਕਮਲਾ ਹੋਇਆ, ਮੀਂਹ ਪਿਆ ਨਹੀਂ, ਔੜ ਲੱਗੀ ਹੋਈ ਹੈ, ਅਤੇ ਤੂੰ ਕਣਕ ਕਿੱਥੋਂ ਬੀਜ ਲਵੇਂਗਾ? ਚਲੋ, ਉੱਥੋਂ ਤੁਰਿਆ ਅਤੇ ਗਾਂ ਸੱਥ ਵਿੱਚ ਲੋਕ ਬੈਠੇ ਸਨ। ਜਦੋਂ ਉੱਥੇ ਗਿਆ, ਉਹ ਕਹਿਣ ਲੱਗੇ, ਤੂੰ ਕਿੱਧਰ ਚੱਲਿਆ ਬਈ? ਕਹਿੰਦਾ, ਮੈਂ ਤਾਂ ਕਣਕ ਬੀਜਣ ਚੱਲਿਆ। ਕਹਿੰਦੇ, ਮੀਂਹ ਪਿਆ ਨਹੀਂ, ਔੜ ਲੱਗੀ ਹੋਈ ਹੈ, ਕਣਕ ਕਿੱਥੋਂ ਬੀਜ ਲਵੇਂਗਾ? ਬਸ ਫਿਰ ਕੀ ਸੀ, ਇਹ ਵਾਪਸ ਮੁੜ ਗਿਆ। ਫਿਰ ਸਤਿਗੁਰੂ ਦੇ ਕੋਲ ਆ ਕੇ ਕਹਿਣ ਲੱਗਾ, ਕਹਿੰਦਾ, ਮਹਾਰਾਜ, ਬਈ ਲੋਕ ਤਾਂ ਆਹ ਗੱਲਾਂ ਆਖਦੇ ਨੇ। ਸਤਿਗੁਰੂ ਕਹਿਣ ਲੱਗੇ, ਜਾਂ ਲੋਕਾਂ ਦੀਆਂ ਗੱਲਾਂ ਸੁਣ ਲੈ, ਜਾਂ ਸਾਡਾ ਬਚਨ ਮੰਨ ਲੈ, ਇੱਕੋ ਹੀ ਕੰਮ ਹੋਣਾ, ਜਾਂ ਤਾਂ ਉਹਨਾਂ ਦੀਆਂ ਗੱਲਾਂ ਮੰਨ ਲੈ ਅਤੇ ਜਾਂ ਸਾਡਾ ਬਚਨ ਮੰਨ ਲੈ। ਕਹਿੰਦਾ, ਮਹਾਰਾਜ, ਮੈਂ ਤਾਂ ਤੁਹਾਡਾ ਬਚਨ ਮੰਨਣਾ। ਕਹਿੰਦੇ, ਫਿਰ ਕਿਸੇ ਦੀ ਪਰਵਾਹ ਨਾ ਕਰ, ਤੂੰ ਰੱਬ 'ਤੇ ਰੱਖ ਭਰੋਸਾ ਅਤੇ ਆ ਕੇ ਬੀਜ ਬੀਜ। ਉਹਨੇ ਫਿਰ ਕਿਸੇ ਦੀ ਗੱਲ ਨਹੀਂ ਸੁਣੀ, ਹਲ ਲੈ ਆਂਦਾ, ਹਲ ਵਾ ਕੇ ਕਣਕ ਦਾ ਬੀਜ ਬੀਜ ਦਿੱਤਾ ਅਤੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵੀ ਕੀਤਾ। ਹੁਣ ਜਦੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਇਸਨੇ ਕਣਕ ਦਾ ਬੀਜ ਬੀਜਿਆ ਅਤੇ ਫਿਰ ਸ਼ਾਮ ਦਾ ਵਕਤ ਹੋਇਆ, ਮੱਥਾ ਟੇਕ ਕੇ ਵਾਪਸ ਘਰ ਚਲਿਆ ਗਿਆ ਅਤੇ ਸਤਿਗੁਰੂ ਕਹਿਣ ਲੱਗੇ, ਘਰ ਜਾ ਕੇ ਵੀ ਵਾਹਿਗੁਰੂ ਵਾਹਿਗੁਰੂ ਜਪਣਾ। ਕਹਿੰਦਾ, ਮਹਾਰਾਜ, ਸਤ ਬਚਨ, ਹੁਣ ਇਹ ਘਰ ਜਾ ਕੇ ਵੀ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ। ਹੁਣ ਦੂਸਰੇ ਦਿਨ ਆਇਆ, ਕੀ ਵੇਖਦਾ ਹੈ, ਇਹਦਾ ਖੇਤ ਦੂਰੋਂ ਹੀ ਲਹਿ ਲਿਹਾ ਰਿਹਾ ਨਜ਼ਰ ਆ ਰਿਹਾ, ਕਣਕ ਉੱਗੀ ਹੋਈ ਹੈ, ਹਰੀ ਹਰੀ ਪਾ ਦੂਰੋਂ ਦਿਖਾਈ ਦੇ ਰਹੀ ਹੈ। ਬਸ ਇਹ ਤੇ ਇੰਨਾ ਖੁਸ਼ ਹੋਇਆ ਅਤੇ ਇਹਦੀ ਖੁਸ਼ੀ ਦੀ ਹੱਦ ਨਾ ਰਹੀ ਅਤੇ ਆ ਕੇ ਸਤਿਗੁਰੂ ਮਹਾਰਾਜ ਦੇ ਚਰਨ ਫੜ ਲਏ। ਕਹਿਣ ਲੱਗਾ, ਸੱਚੇ ਪਾਤਸ਼ਾਹ, ਵੀ ਇਹ ਤੇ ਤੁਸੀਂ ਹੱਥ ਤੇ ਸਰੋਂ ਜਮਾ ਕੇ ਦਿਖਾ ਦਿੱਤੀ ਹੈ। ਸਤਿਗੁਰੂ ਕਹਿੰਦੇ, ਇਹ ਰੱਬ ਦੀ ਕੁਦਰਤ ਹੈ, ਇਹ ਉਸ ਨਿਰੰਕਾਰ ਦੀ ਸ਼ਕਤੀ ਹੈ, ਉਹ ਸਭ ਕੁਝ ਕਰ ਸਕਦਾ। ਜਦੋਂ ਇਸ ਗੱਲ ਦਾ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ, ਉਹ ਵੀ ਬੜੇ ਹੈਰਾਨ ਹੋਏ, ਕਹਿਣ ਲੱਗੇ, ਗੱਲ ਬੜੀ ਅਣਹੋਣੀ ਹੈ, ਮੀਂਹ ਤੋਂ ਬਿਨਾਂ ਕਿਵੇਂ ਕਣਕ ਉੱਗ ਪਈ? ਸਾਰੇ ਲੋਕ ਦੇਖਣ ਵਾਸਤੇ ਆਏ ਅਤੇ ਗੁਰੂ ਮਹਾਰਾਜ ਨੂੰ ਕਹਿਣ ਲੱਗੇ, ਦੱਸੋ ਤੁਸੀਂ ਇਹ ਕੀ ਜਾਦੂ ਕਰਕੇ ਵਿਖਾ ਦਿੱਤਾ, ਸੁੱਕੇ ਖੇਤ ਵਿੱਚ ਕਣਕ ਉੱਗ ਪਈ ਹੈ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਉਸ ਰੱਬ ਦੀ ਕੁਦਰਤ ਹੈ, ਇਹ ਉਸ ਅਕਾਲ ਪੁਰਖ ਦੀ ਸ਼ਕਤੀ ਹੈ। ਕਹਿਣ ਲੱਗੇ, ਅਸੀਂ ਤਾਂ ਉਸ ਨੂੰ ਮੰਨਦੇ ਹੀ ਨਹੀਂ, ਨਾ ਰੱਬ ਨੂੰ ਮੰਨਦੇ, ਨਾ ਉਹਦੀ ਕੁਦਰਤ ਨੂੰ ਮੰਨਦੇ ਹਾਂ, ਕਿਉਂਕਿ ਦੁਨੀਆਂ ਵਿੱਚ ਹੁਣ ਵੀ ਇਹੋ ਜਿਹੇ ਲੋਕ ਨੇ। ਅਤੇ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਮੰਨੋ ਚਾਹੇ ਨਾ ਮੰਨੋ, ਪਰ ਅਸੀਂ ਤੁਹਾਨੂੰ ਉਸ ਕਰਤਾਰ ਦੀ ਸ਼ਕਤੀ ਦਾ ਕ੍ਰਿਸ਼ਮਾ ਜ਼ਰੂਰ ਵਿਖਾ ਸਕਦੇ ਹਾਂ, ਆ ਤੁਹਾਡੇ ਸਾਹਮਣੇ ਹੈ, ਸੁੱਕੇ ਖੇਤ ਵਿੱਚ ਕਣਕ ਹਰੀ ਭਰੀ ਹੈ। ਕਹਿਣ ਲੱਗੇ, ਇਹ ਤਾਂ ਪਤਾ ਨਹੀਂ ਕਿਸੇ ਤਰ੍ਹਾਂ ਹਰੀ ਹੋ ਗਈ, ਕੁਝ ਹੋਰ ਵੀ ਜਲਵਾ ਦਿਖਾਓ। ਸਤਿਗੁਰੂ ਕਹਿਣ ਲੱਗੇ, ਚੰਗਾ, ਤੁਸੀਂ ਹਰੀ ਕਣਕ ਦੇ ਬੂਟੇ ਪੱਟ ਕੇ ਲਿਆਓ। ਉਹਨਾਂ ਨੇ ਖੁਸ਼ਹਾਰੀ ਕਣਕ ਦੇ ਬੂਟੇ ਪੱਟ ਕੇ ਲਿਆਂਦੇ ਅਤੇ ਜਦੋਂ ਕਣਕ ਨੂੰ ਪੁੱਟਿਆ ਅਤੇ ਕਣਕ ਦੇ ਹੇਠਾਂ ਜਿਵੇਂ ਅੱਗ ਦੇ ਅੰਗਿਆਰ ਬਲ ਰਹੇ ਹੋਣ ਅਤੇ ਇਸ ਤਰ੍ਹਾਂ ਉਹ ਅੱਗ ਵਿਖਾਈ ਦਿੱਤੀ। ਬੜੇ ਹੈਰਾਨ ਹੋਏ, ਕਹਿੰਦੇ, ਥੱਲੇ ਅੱਗ ਬਲਦੀ ਹੈ, ਉੱਤੇ ਕਣਕ ਹਰੀ ਭਰੀ ਖਲੋਤੀ ਹੈ। ਤਾਂ ਸਤਿਗੁਰੂ ਕਹਿਣ ਲੱਗੇ, ਮਹਾਰਾਜ, ਇਹ ਕੀ ਗੱਲ ਹੈ? ਤਾਂ ਸਤਿਗੁਰੂ ਕਹਿਣ ਲੱਗੇ, ਇਹ ਰੱਬ ਦੀ ਕੁਦਰਤ ਹੈ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਨੀ, ਘੱਟ ਘੱਟ ਮਾਧੋ ਜੀ ਆ। ਅਤੇ ਫਿਰ ਇਹ ਲੋਕ ਕਹਿਣ ਲੱਗੇ, ਮਹਾਰਾਜ, ਬਈ ਤੁਸੀਂ ਹੁਣ ਇਸ ਜ਼ਿਮੀਂਦਾਰ ਦਾ ਖੇਤ ਹਰਾ ਭਰਾ ਕਰ ਦਿੱਤਾ ਹੈ, ਅਤੇ ਪਰ ਸਾਡੇ 'ਤੇ ਵੀ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ, ਭਾਈ, ਕੀ ਚਾਹੁੰਦੇ ਹੋ? ਕਹਿੰਦੇ, ਮਹਾਰਾਜ, ਮੀਂਹ ਚਾਹੀਦਾ। ਕਹਿੰਦੇ, ਅੱਛਾ, ਮੀਂਹ ਚਾਹੀਦਾ, ਹਾਂ ਜੀ, ਮੀਂਹ ਚਾਹੀਦਾ। ਸਤਿਗੁਰੂ ਕਹਿਣ ਲੱਗੇ, ਫਿਰ ਕਰੋ ਅਕਾਲ ਪੁਰਖ ਮੂਹਰੇ ਅਰਦਾਸ। ਕਹਿੰਦੇ, ਮਹਾਰਾਜ, ਸਾਨੂੰ ਤਾਂ ਉਹਦੇ ਬਾਰੇ ਪਤਾ ਹੀ ਨਹੀਂ ਕਿੱਥੇ ਰਹਿੰਦਾ, ਸਾਨੂੰ ਜਰਾ ਉਹਦੇ ਬਾਰੇ ਦੱਸ ਦਿਓ, ਅਸੀਂ ਉਹਦੇ ਮੂਹਰੇ ਮਿੰਨਤ ਤਰਲਾ ਕਰ ਲੈਂਦੇ ਹਾਂ। ਸਤਿਗੁਰੂ ਹੱਸ ਪਏ ਇਹਨਾਂ ਦੀ ਨਾਦਾਨਗੀ ਤੇ, ਕਹਿਣ ਲੱਗੇ, ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਸਰਵ ਵਿਆਪਕ ਹੈ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹੇ ਭਗਵੰਤ, ਤੁਸੀਂ ਇਹਨਾਂ ਅੱਖਾਂ ਦੇ ਨਾਲ ਹੀ ਉਹਨੂੰ ਵੇਖ ਸਕਦੇ। ਇਹਨਾਂ ਅੱਖਾਂ ਦੇ ਨਾਲ ਉਸ ਅਕਾਲ ਪੁਰਖ ਦੀ ਕੁਦਰਤ ਦੇ ਨਜ਼ਾਰੇ ਵੇਖੇ ਜਾਂਦੇ ਨੇ, ਪਰ ਉਹ ਅੰਦਰਲੀਆਂ ਅੱਖਾਂ ਦੇ ਨਾਲ ਰੱਬ ਦੇ ਦੀਦਾਰ ਹੁੰਦੇ ਨੇ। ਲੋਏ ਨਲੋਈ ਡਿੱਠ, ਪਿਆਸ ਨਾ ਬੂਝੈ ਮੂਹ ਘਣੀ, ਨਾਨਕ ਸੇ ਅੱਖੜੀਆਂ ਬੇਅੰਨ, ਜਿਨੀ ਡਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਦੇ ਨਾਲ ਰੱਬ ਦੇ ਦੀਦਾਰ ਹੁੰਦੇ ਨੇ। ਮੇਰੇ ਕਹਿਣ ਲੱਗੇ, ਮਹਾਰਾਜ ਚਲੋ ਕੁਝ ਵੀ ਹੋਵੇ, ਸਾਨੂੰ ਤਾਂ ਮੀਂਹ ਚਾਹੀਦਾ। ਸਤਿਗੁਰੂ ਕਹਿਣ ਲੱਗੇ, ਚੰਗਾ, ਸਾਰੇ ਹੱਥ ਜੋੜੋ, ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਕੀ ਵੇਖਿਆ ਹੈ, ਬੱਦਲ ਦੀਆਂ ਘਟਾ ਚੜ੍ਹ ਕੇ ਆ ਗਈਆਂ, ਮੀਂਹ ਪੈਣ ਲੱਗ ਪਿਆ। ਸਾਰੇ ਜੱਟ, ਸਾਰਾ ਇਲਾਕਾ, ਸਾਰਾ ਦੇਸ਼ ਬੜਾ ਖੁਸ਼ ਹੋਇਆ। ਅਤੇ ਇੱਕ ਤੋਂ ਇੱਕ ਦੂਜੇ ਨੇ ਸੁਣਿਆ, ਤੀਜੇ ਨੇ ਸੁਣਿਆ, ਅਤੇ ਸਾਰੇ ਲੋਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਉਣ ਲੱਗ ਪਏ, ਅਤੇ ਸਾਰੇ ਗੁਰੂ ਮਹਾਰਾਜ ਨੂੰ ਹੀ ਮੰਨਣ ਲੱਗ ਪਏ, ਕਿਉਂਕਿ ਲੋਕਾਂ ਦੀ ਲੋੜ ਪੂਰੀ ਹੋਣ ਲੱਗ ਪਈ। ਮੀਂਹ ਚਾਹੀਦਾ ਸੀ, ਮੀਂਹ ਪੈ ਗਿਆ, ਅਤੇ ਲੋਕ ਇੱਥੇ ਜਿਸ ਸਰੇਵੜੇ ਨੂੰ ਗੁਰੂ ਮੰਨਦੇ ਨੇ ਉਹਦੀ ਪੂਜਾ ਪ੍ਰਤਿਸ਼ਠਾ ਹੀ ਖਤਮ ਹੋ ਗਈ। ਜਦੋਂ ਉਹਦੀ ਪੂਜਾ ਪ੍ਰਤਿਸ਼ਠਾ ਖਤਮ ਹੋਈ, ਉਹਨੇ ਆਪਣੀਆਂ ਰਿਧੀਆਂ ਸਿੱਧੀਆਂ ਦੇ ਨਾਲ ਯਤਨ ਤਾਂ ਕੀਤਾ, ਪਰ ਮੀਂਹ ਪਿਆ ਨਾ, ਅਤੇ ਸਤਿਗੁਰੂ ਨੇ ਕਿਰਪਾ ਕੀਤੀ, ਮੀਂਹ ਪਵਾ ਦਿੱਤਾ। ਲੋਕ ਸਤਿਗੁਰੂ ਨੂੰ ਮੰਨਣ ਲੱਗ ਪਏ, ਸਿੱਖ ਬਣਨ ਲੱਗ ਪਏ, ਅਤੇ ਇਹ ਜਿਹੜਾ ਸਰੇਵੜਾ ਸੀ ਫਿਰ ਗੁਰੂ ਮਹਾਰਾਜ ਦੇ ਨਾਲ ਚਰਚਾ ਕਰਨ ਵਾਸਤੇ ਆਇਆ, ਅਤੇ ਗੁਰੂ ਮਹਾਰਾਜ ਨੇ ਇਹਦੇ ਪ੍ਰਥਾਈ ਉਹ ਸ਼ਬਦ ਉਚਾਰਨ ਕੀਤਾ ਸੀ, ਸਿਰ ਖੋਹਾਏ ਪੀ ਹੈ ਮਲਵਾਣੀ, ਜੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੋਹ ਲੈਨ ਪੜਾਸਾ ਪਾਣੀ ਦੇਖ ਸਗਾਹੀ। ਇਹ ਸਰੇਵੜਿਆਂ ਦਾ ਸਮਾਚਾਰ ਸਾਰਾ ਉਸ ਸ਼ਲੋਕ ਵਿੱਚ ਬਿਆਨ ਕੀਤਾ ਹੈ। ਸੋ ਰਹੋ ਵਿਚਾਰ, ਇੱਥੇ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਵੀ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਮੀਂਹ ਦੀ ਬੜੀ ਲੋੜ ਹੈ। ਹੁਣ ਸਿੱਖੀ ਦਾ ਤੇ ਮੰਤਰੀ ਇਹ ਹੈ ਵੀ ਬਸ ਸਤਿਗੁਰੂ ਦੇ ਰੱਬ ਦੇ ਚਰਨਾਂ ਵਿੱਚ ਅਰਦਾਸ ਕਰੋ, ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ। ਤੇ ਲਓ ਹੁਣ ਸਤਿਗੁਰੂ ਮਹਾਰਾਜ ਨੇ ਅਰਦਾਸ ਕੀਤੀ, ਮੀਂਹ ਵਸਿਆ ਹੈ, ਤੇ ਉਸ ਮੀਂਹ ਦੇ ਨਾਲ ਜੋ ਜੋ ਖੁਸ਼ਹਾਲੀ ਹੋਈ, ਜੋ ਲੋਕਾਂ ਨੂੰ ਲਾਭ ਹੋਇਆ, ਉਹਦਾ ਜ਼ਿਕਰ ਗੁਰੂ ਮਹਾਰਾਜ ਨੇ ਸ਼ਲੋਕ ਵਿੱਚ ਕੀਤਾ ਹੈ। ਪਾਰ ਬ੍ਰਹਮ ਫੁਰਮਾਇਆ, ਮੀਂਹੋ ਬਿੱਠਾ ਸਹਿਜ ਸੁਭਾਏ। ਹਜ਼ੂਰ ਕਹਿੰਦੇ ਨੇ, ਜਦੋਂ ਅਰਦਾਸ ਹੋਈ ਤੇ ਪਾਰ ਬ੍ਰਹਮ ਫੁਰਮਾਇਆ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਫੁਰਮਾਇਆ, ਹੁਕਮ ਕਰ ਦਿੱਤਾ। ਕਿਹਨੂੰ ਹੁਕਮ ਕਰ ਦਿੱਤਾ? ਇੰਦਰ ਦੇਵਤੇ ਨੂੰ। ਆ ਜਿਹੜਾ ਮੀਂਹ ਹੈ, ਬੱਦਲ ਹੈ, ਇਹ ਇੰਦਰੀ ਭਰਾਉਂਦਾ। ਉਸ ਅਕਾਲ ਪੁਰਖ ਨੇ ਇੰਦਰ ਨੂੰ ਹੁਕਮ ਕਰ ਦਿੱਤਾ ਤੇ ਮੀਂਹ ਬੁੱਠਾ ਸਹਿਜ ਸੁਭਾਏ। ਫਿਰ ਸਹਿਜ ਸੁਭਾਏ ਦਾ ਸੁਤੇ ਸਿੱਧ ਹੀ ਮੀਂਹ ਵਸਣ ਲੱਗ ਪਿਆ, ਕਿਉਂਕਿ ਸਭ ਦੇਵੀ ਦੇਵਤੇ ਵਾਹਿਗੁਰੂ ਦੇ ਤਾਬਿਆਦਾਰ ਨੇ, ਆਗਿਆਕਾਰ ਨੇ, ਜੋ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਤੇ ਫਿਰ ਉਹੀ ਕੁਛ ਉਹ ਕਰਦੇ ਨੇ। ਇੱਕ ਦਸਵੀਂ ਪਾਤਸ਼ਾਹ ਦੇ ਸਮੇਂ ਵੀ ਪ੍ਰਸੰਗ ਆਉਂਦਾ, ਜਦੋਂ ਕਲਗੀਧਰ ਪਾਤਸ਼ਾਹ ਸਾਬੋ ਕੀ ਤਲਵੰਡੀ ਡੱਲੇ ਚੌਧਰੀ ਦੇ ਪਾਸ ਟਿਕੇ ਹੋਏ ਸਨ, ਤੇ ਉਸ ਵੇਲੇ ਵੀ ਬੜੀ ਔੜ ਲੱਗੀ ਸੀ, ਤੇ ਭਾਈ ਡੱਲੇ ਨੇ ਸਾਰੇ ਇਲਾਕੇ ਵੱਲੋਂ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿੰਦੇ, ਮਹਾਰਾਜ ਕਿਰਪਾ ਕਰੋ, ਇੱਕ ਤੇ ਪਹਿਲਾਂ ਹੀ ਸਾਡਾ ਦੇਸ਼ ਜੰਗਲ ਦੇਸ਼ ਹੈ, ਤੇ ਹੁਣ ਮੀਂਹ ਵੀ ਨਹੀਂ ਪੈ ਰਿਹਾ, ਤੇ ਹੁਣ ਕਿਰਪਾ ਕਰੋ, ਖੇਤੀ ਦੀ ਆਸ ਖਤਮ ਹੋ ਗਈ ਹੈ, ਇਸ ਲਈ ਕਿਰਪਾ ਕਰੋ, ਮੀਂਹ ਪਵਾ ਦਿਓ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸੁਗੂ ਚਾਰਾ ਕਰ ਲਓ। ਕਹਿੰਦੇ, ਮਹਾਰਾਜ ਅਸੀਂ ਤਾਂ ਸਾਰੇ ਚਾਰੇ ਕੀਤੇ ਨੇ, ਸਾਥੋਂ ਤਾਂ ਕੁਝ ਨਹੀਂ ਹੋਇਆ। ਤਾਂ ਸਤਿਗੁਰੂ ਕਹਿਣ ਲੱਗੇ, ਅੱਛਾ ਫਿਰ ਇਉਂ ਕਰ, ਜੇ ਇੰਦਰ ਆਏ ਨਹੀਂ ਨਾ ਮੰਨਦਾ, ਜਿਵੇਂ ਆਮ ਵੀ ਸਾਡੇ ਪਿੰਡਾਂ ਦੀ ਕਹਾਵਤ ਹੈ, ਕਹਿੰਦੇ ਨੇ ਇਉਂ ਨਹੀਂ ਮੰਨਣਾ, ਇਹਨੂੰ ਡੰਡੇ ਨਾਲ ਮਨਾਉਣਾ ਪੈਣਾ, ਛਿੱਤਰ ਨਾਲ ਮਨਾਉਣਾ ਪੈਣਾ। ਗੁਰੂ ਮਹਾਰਾਜ ਕਹਿੰਦੇ, ਜਿਹੜਾ ਇੰਦਰ ਮੀਂਹ ਨਹੀਂ ਨਾ ਪਾਉਂਦਾ ਤੇ ਇਹਨੇ ਇਉਂ ਨਹੀਂ ਮੰਨਣਾ, ਕਹਿੰਦੇ ਛਿੱਤਰ ਨਾਲ ਮਨਾਉਣਾ ਪੈਣਾ, ਕਿਉਂਕਿ ਗੁਰੂ ਸਮਰੱਥ ਨੇ। ਤੇ ਸਤਿਗੁਰੂ ਮਹਾਰਾਜ ਭਾਈ ਡੱਲੇ ਨੂੰ ਕਹਿਣ ਲੱਗੇ, ਇਉਂ ਕਰ, ਕਹਿੰਦੇ ਤੂੰ ਉਹ ਸਾਹਮਣੇ ਖੜ ਕੇ ਤੇ ਆਕਾਸ਼ ਵੱਲ ਨੂੰ ਤੂੰ ਛਿੱਤਰ ਮਾਰ। ਭਾਈ ਡੱਲਾ ਕਹਿਣ ਲੱਗਾ, ਮਹਾਰਾਜ ਇਹ ਕੀ ਟੂਣਾ ਹੈ? ਕਹਿੰਦੇ, ਟੂਣਾ ਨਹੀਂ ਇਹ, ਹੁਣ ਕਹਿੰਦੇ ਵੀ ਅਸੀਂ ਛਿੱਤਰ ਨਾਲ ਇੰਦਰ ਕੋਲੋਂ ਮੀਂਹ ਪਵਾ ਕੇ ਦਿਖਾਉਣੇ। ਤੇ ਭਾਈ ਡੱਲੇ ਨੇ ਉਵੇਂ ਸਤਿਗੁਰੂ ਦਾ ਬਚਨ ਮੰਨਿਆ, ਜਦੋਂ ਉਹਨੇ ਇੰਦਰ ਦਾ ਨਾਂ ਲੈ ਕੇ ਆਕਾਸ਼ ਵੱਲ ਨੂੰ ਛਿੱਤਰ ਮਾਰੇ, ਤੇ ਉਸੇ ਵੇਲੇ ਬੱਦਲ ਆ ਗਿਆ, ਮੀਂਹ ਪੈਣ ਲੱਗ ਪਿਆ, ਤੇ ਫਿਰ ਮੀਂਹ ਇੰਨਾ ਪਿਆ ਮੋਲੇ ਧਾਰ, ਤੇ ਸਾਰੇ ਪਾਣੀ ਪਾਣੀ ਹੋ ਗਿਆ। ਭਾਈ ਡੱਲਾ ਕਹਿਣ ਲੱਗਾ, ਮਹਾਰਾਜ ਹੁਣ ਤੇ ਬਹੁਤ ਪੈ ਗਿਆ ਹੈ ਮੀਂਹ, ਹੁਣ ਕਿਰਪਾ ਕਰੋ, ਹੁਣ ਇਹ ਬੰਦ ਨਹੀਂ ਹੁੰਦਾ। ਤੇ ਸਤਿਗੁਰੂ ਕਹਿੰਦੇ ਫਿਰ ਇਉਂ ਕਰ, ਹੁਣ ਫੇਰ ਮਾਰ ਛਿੱਤਰ, ਤੇ ਫੇਰ ਛਿੱਤਰ ਮਰਵਾਏ ਤੇ ਫਿਰ ਮੀਂਹ ਬੰਦ ਵੀ ਕਰਵਾ ਦਿੱਤਾ। ਇਹ ਸਮਰੱਥ ਗੁਰੂ ਦੀਆਂ ਨਿਸ਼ਾਨੀਆਂ ਨੇ। ਛਿੱਤਰ ਨਾਲ ਵੀ ਮੀਂਹ ਪਵਾ ਸਕਦੇ ਨੇ ਤੇ ਹਟਾ ਸਕਦੇ ਨੇ। ਤੇ ਬਾਕੀ ਭਾਈ ਜੇ ਕੋਈ ਉਨ ਸ਼ਰਧਾ ਭਾਵਨਾ ਦੇ ਨਾਲ ਬੇਨਤੀ ਕਰੇ ਉਹ ਤਾਂ ਪੂਰੀ ਹੋਣੀ ਹੋਣੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਪਾਰ ਬ੍ਰਹਮ ਫਰਮਾਇਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਕੀਤਾ, ਮੀਂਹੋਂ ਬੁੱਠਾ ਸਹਿਜ ਸੁਭਾਏ ਹੁਣ ਸੁਤੇ ਸਿੱਧੀ, ਬਹੁਤ ਸਾਰਾ ਮੀਂਹ ਵਰਸਣ ਲੱਗ ਪਿਆ।
ਅੰਨ ਤਨ ਬਹੁਤ ਉਪਜਿਆ, ਪ੍ਰਿਥਵੀ ਰੱਜੀ ਤਿਪਤ ਅਘਾਏ।
ਲੋ, ਉਸ ਮੀਂਹ ਦਾ ਸਦਕਾ ਬਹੁਤ ਸਾਰਾ ਅੰਨ ਵੀ ਤੇ ਧਨ ਵੀ ਪੈਦਾ ਹੋ ਗਿਆ ਹੈ। ਪ੍ਰਿਥਵੀ ਰੱਜੀ ਤਿਪਤ ਅਘਾਏ, ਇਹ ਜਿਹੜੀ ਪ੍ਰਿਥਵੀ ਦਾ ਅਰਥ ਹੈ ਧਰਤੀ, ਇਹ ਵੀ ਰੱਜ ਗਈ ਹੈ, ਤ੍ਰਿਪਤ ਹੋ ਗਈ ਹੈ। ਅਗਾਏ ਐਨ ਨੱਕੋ ਨੱਕ ਇਹ ਧਰਤੀ ਵੀ ਰੱਜ ਗਈ ਹੈ, ਉੱਚੇ ਨੀਵੇਂ ਸਭ ਥਾਵਾਂ ਦੇ ਉੱਤੇ ਹੁਣ ਇਹ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ। ਜਦੋਂ ਧਰਤੀ ਰੱਜੀ ਦੀ ਨਿਸ਼ਾਨੀ ਇਹ ਹੁੰਦੀ ਹੈ ਤੇ ਫਿਰ ਧਰਤੀ ਵਿੱਚ ਸੇਮ ਆ ਜਾਂਦੀ ਹੈ, ਜਿਹੜਾ ਹੇਠਲਾ ਪਾਣੀ ਉੱਪਰ ਆ ਜਾਂਦਾ, ਇਹ ਪੂਰਨ ਤ੍ਰਿਪਤੀ ਦੀ ਨਿਸ਼ਾਨੀ ਹੁੰਦੀ ਹੈ। ਲੋ, ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਧਰਤੀ ਵੀ ਐਨ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਰੱਜ ਗਈ ਹੈ ਤੇ ਬਹੁਤ ਸਾਰਾ ਅੰਨ ਤੇ ਧਨ ਵੀ ਪੈਦਾ ਹੋ ਗਿਆ।
ਸਦਾ ਸਦਾ ਗੁਣ ਉਚਰੈ, ਦੁੱਖ ਦਾਲ ਦਗਾਇਆ ਬਿਲਾਏ।
ਲੋ ਭਾਈ, ਜਿਹੜਾ ਹੁਣ ਗੁਰਮੁਖ ਦਾ ਮਨ ਹੈ ਉਹ ਹਮੇਸ਼ਾ ਹਮੇਸ਼ਾ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਦੁੱਖ ਦਾਲ ਦਗਾਇਆ ਬਿਲਾਏ, ਕਿਉਂਕਿ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਦੁੱਖ ਦਲਿੱਦਰ ਸਾਰਾ ਹੀ ਬਿਲਾਏ ਦਾ ਅਰਥ ਨਾਸ ਹੋ ਗਿਆ ਹੈ।
ਪੂਰਬ ਲਿਖਿਆ ਪਾਇਆ, ਮਿਲਿਆ ਤਿਸੈ ਰਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਕੋਈ ਪੂਰਬਲਾ ਸ਼ੋਭ ਕਰਮ ਲਿਖਿਆ ਹੋਇਆ ਸੀ, ਕੋਈ ਚੰਗਾ ਪੁੰਨ ਕਰਮ ਲਿਖਿਆ ਹੋਇਆ ਸੀ, ਜਿਸਦਾ ਸਦਕਾ ਇਹ ਤੁਸਾਂ ਫਲ ਪ੍ਰਾਪਤ ਕੀਤਾ ਹੈ। ਮਿਲਿਆ ਤਿਸੈ ਰਜਾਏ, ਠੀਕ ਹੈ ਮਿਲਦਾ ਭਾਗਾਂ ਦੇ ਨਾਲ ਹੈ, ਪਰ ਸਤਿਗੁਰੂ ਕਹਿੰਦੇ ਨੇ ਮਿਲਿਆ ਤਿਸੈ ਰਜਾਏ, ਮਿਲਿਆ ਉਸ ਰੱਬ ਦੀ ਰਜ਼ਾ ਦੇ ਵਿੱਚ ਹੀ ਹੈ। ਕੰਮ ਮਨੁੱਖ ਕਰਦਾ ਹੈ ਤੇ ਉਹਦਾ ਫਲ ਪਰਮੇਸ਼ਰ ਦਿੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਠੀਕ ਹੈ ਆਪਣੀ ਕਿਸਮਤ ਤੇ ਵੀ ਭਰੋਸਾ ਰੱਖਣਾ ਚਾਹੀਦਾ ਤੇ ਕਿਸਮਤ ਨਾਲੋਂ ਵੱਧ ਅਕਾਲ ਪੁਰਖ ਤੇ ਭਰੋਸਾ ਹੋਣਾ ਚਾਹੀਦਾ, ਕਿਉਂਕਿ ਮਨੁੱਖ ਨੂੰ ਆਪਣੀ ਕਿਸਮਤ ਅਨੁਸਾਰ ਜੋ ਪਹਿਲਾਂ ਲੇਖ ਲਿਖਿਆ ਹੁੰਦਾ ਉਹਦੇ ਨਾਲ ਫਲ ਪ੍ਰਾਪਤ ਹੁੰਦਾ, ਪਰ ਮਿਲਦਾ ਉਹਦੀ ਕਿਰਪਾ ਨਾਲ ਹੈ, ਉਹਦੀ ਰਜ਼ਾ ਦੇ ਨਾਲ ਹੈ। ਇਸ ਲਈ ਸਾਨੂੰ ਮਾਲਕ ਤੇ ਭਰੋਸਾ ਰੱਖਣਾ ਚਾਹੀਦਾ ਹੈ।
ਪਰਮੇਸ਼ਰ ਜੀ ਵਾਲਿਆ, ਨਾਨਕ ਤਿਸੈ ਧਿਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪਰਮੇਸ਼ਰ ਜੀ ਵਾਲਿਆ, ਸਾਨੂੰ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਜੀਵਨ ਦਾਨ ਬਖਸ਼ਿਸ਼ ਕੀਤਾ ਹੈ, ਸਾਨੂੰ ਤਾਂ ਪਰਮੇਸ਼ਰ ਨੇ ਹੀ ਜੀਵਾਇਆ ਹੈ। ਨਾਨਕ ਤਿਸੈ ਧਿਆਏ, ਇਸੇ ਲਈ ਅਸੀਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ ਰਹੇ ਹਾਂ। ਇਹ ਹੈ ਬਾਹਰਲਾ ਅਰਥ। ਇਤਿਹਾਸਕ ਪੱਖ ਤੋਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਮੀਂਹ ਦੀ ਲੋੜ ਹੈ ਤੇ ਮੀਂਹ ਪਿਆ, ਜੋ ਖੁਸ਼ਹਾਲੀਆਂ ਹੋਈਆਂ ਉਹਦਾ ਜ਼ਿਕਰ ਹੋਇਆ। ਅੰਤਰੀਵ ਅਰਥ ਜੋ ਮਹਾਂਪੁਰਖ ਕਰਦੇ ਹਨ ਉਹ ਇਸ ਤਰ੍ਹਾਂ ਹੈ, ਪਾਰ ਬ੍ਰਹਮ ਫਰਮਾਇਆ, ਜਦੋਂ ਧਰਤੀ ਉੱਤੇ ਬਹੁਤਾ ਪਾਪ ਤੇ ਜ਼ੁਲਮ ਦਾ ਭਾਰ ਵਧਿਆ, ਧਰਤੀ ਨੇ ਪੁਕਾਰ ਕੀਤੀ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ, ਤੇ ਧਰਤੀ ਦੀ ਪੁਕਾਰ ਸੁਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਭੇਜਿਆ। ਉਹਨਾਂ ਨੇ ਬੱਦਲ ਵਾਂਗ ਆ ਕੇ ਨਾਮ ਬਾਣੀ ਦੀ ਵਰਖਾ ਕੀਤੀ, ਚਿਮਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵਿਆ ਸੁਣ ਸ਼ਬਦ ਵਿਚਾਰਾ। ਇਉਂ ਅਕਾਲ ਪੁਰਖ ਨੇ ਹੁਕਮ ਕੀਤਾ, ਮੀਂਹੋਂ ਬੁੱਠਾ ਸਹਿ ਸੁਭਾਏ, ਤੇ ਫਿਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬੱਦਲ ਵਾਂਗ ਆ ਕੇ ਵਰੇ। ਉਹਨਾਂ ਨੇ ਨਾਮ ਬਾਣੀ ਦਾ ਉਪਦੇਸ਼ ਦਿੱਤਾ ਤੇ ਸੁਤੇ ਸਿੱਧ ਹੀ ਐਸੀ ਨਾਮ ਬਾਣੀ ਦੀ ਵਰਖਾ ਕੀਤੀ, ਜਿਸਦਾ ਸਦਕਾ ਅੰਨ ਤਨ ਬਹੁਤ ਉਪਜਿਆ। ਅੰਨ ਦਾ ਅਰਥ ਹੈ ਸ਼ੁਭ ਗੁਣ, ਸਤ ਸੰਤੋਖ ਆਦਿਕ, ਤੇ ਧਨ ਤੋਂ ਮੁਰਾਦ ਹੈ ਵਾਹਿਗੁਰੂ ਦੇ ਨਾਮ ਦੀ। ਤੇ ਇਉਂ ਸ਼ੁਭ ਗੁਣਾਂ ਦਾ ਅੰਨ ਤੇ ਵਾਹਿਗੁਰੂ ਦੇ ਨਾਮ ਦਾ ਤਨ ਬਹੁਤ ਪੈਦਾ ਹੋਇਆ। ਪ੍ਰਿਥਵੀ ਰੱਜੀ ਤਿਪਤ ਅਗਾਏ, ਜਿੰਨੀ ਧਰਤੀ ਸੀ, ਪ੍ਰਿਥਵੀ ਦਾ ਅੰਤਰੀਵ ਅਰਥ ਹੈ ਗੁਰਮੁਖਾਂ ਦੀ ਬੁੱਧੀ, ਉਹ ਵੀ ਤ੍ਰਿਪਤ ਹੋ ਗਈ ਮਨ ਬਾਣੀ ਸਰੀਰ ਕਰਕੇ। ਗੁਰਮੁਖਾਂ ਦੀ ਜਿਹੜੀ ਬੁੱਧੀ ਹੈ, ਉਹਨਾਂ ਦੀ ਹਿਰਦੇ ਰੂਪੀ ਧਰਤੀ ਹੈ, ਉਹ ਵੀ ਉਸ ਸ਼ੁਭ ਗੁਣਾਂ ਤੇ ਨਾਮ ਦਾ ਸਦਕਾ ਨੱਕੋ ਨੱਕ ਰੱਜ ਗਈ। ਤੇ ਉਹ ਗੁਰਮੁਖ ਸਦਾ ਸਦਾ ਹੁਣ ਵਾਹਿਗੁਰੂ ਦੇ ਗੁਣ ਉਚਾਰਨ ਕਰਦੇ ਨੇ। ਦੁੱਖ ਦਲਿੱਦਰ ਸਾਰਾ ਉਹਨਾਂ ਦਾ ਚਲਿਆ ਗਿਆ ਹੈ। ਇਹ ਕੋਈ ਪਹਿਲਾਂ ਉਹਨਾਂ ਨੇ ਕੋਈ ਸ਼ੁਭ ਕਰਮ ਕੀਤਾ ਸੀ ਜਿਸਦਾ ਸਦਕਾ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਪ੍ਰਾਪਤ ਹੋਏ, ਪਰ ਉਸ ਮਾਲਕ ਦੀ ਰਜ਼ਾ ਦੇ ਨਾਲ ਹੀ ਪੂਰੇ ਗੁਰੂ ਦਾ ਮਿਲਾਪ ਹੁੰਦਾ। ਉਸ ਅਕਾਲ ਪੁਰਖ ਵਾਹਿਗੁਰੂ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਸੰਸਾਰ ਦੇ ਵਿੱਚ ਭੇਜ ਕੇ ਲੋਕਾਂ ਨੂੰ ਜੀ ਦਾਨ ਬਖਸ਼ਿਸ਼ ਕੀਤਾ, ਜੀ ਦਾਨ ਦੇ ਭਗਤੀ ਲਾਈ। ਪਰਮੇਸ਼ਰ ਜੀ ਵਾਲਿਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਜੀਵਾਂ ਨੂੰ ਜੀ ਦਾਨ ਬਖਸ਼ਿਸ਼ ਕਰਕੇ, ਆਤਮਕ ਜੀਵਨ ਬਖਸ਼ਿਸ਼ ਕਰਕੇ ਅਮਰ ਜੀਵਨ ਬਖਸ਼ਿਸ਼ ਕੀਤਾ। ਨਾਨਕ ਤਸਹਿ ਧਿਆਏ, ਇਸੇ ਲਈ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆ ਰਹੇ ਹਾਂ।
ਮਹੱਲਾ ਪੰਜਵਾਂ, ਜੀਵਨ ਪਦ ਨਿਰਵਾਣ ਇੱਕੋ ਸਿਮਰਿਆ।
ਲਓ ਹੁਣ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਦੂਸਰੇ ਸ਼ਲੋਕ ਵਿੱਚ ਉਚਾਰਨ ਕਰਦੇ ਹਨ। ਉਪਦੇਸ਼ ਹੈ ਗੁਰਮੁਖੋ ਇੱਕੋ ਸਿਮਰਿਆ, ਇੱਕ ਵਾਹਿਗੁਰੂ ਦਾ ਸਿਮਰਨ ਕਰੋ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਤਾਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਏਕੋ ਜਾਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ। ਬਸ ਇੱਕ ਦਾ ਪੱਲਾ ਫੜਨਾ, ਜੀਵਨ ਪਦ ਨਿਰਵਾਣ ਇੱਕੋ ਸਿਮਰੀਐ। ਹਜ਼ੂਰ ਕਹਿੰਦੇ ਇੱਕ ਵਾਹਿਗੁਰੂ ਨੂੰ ਯਾਦ ਕਰੋ ਤੇ ਅਸਲੀ ਜਿਹੜੀ ਜੀਵਨ ਪਦਵੀ ਹੈ ਉਹ ਤੁਹਾਨੂੰ ਪ੍ਰਾਪਤ ਹੋਵੇਗੀ, ਤੇ ਇਸ ਦੇ ਨਾਲ ਹੀ ਨਿਰਵਾਣ ਪਦ ਜਿਹੜਾ ਹਰ ਸ਼ੋਕ ਦੁਆਂਦਵਾਦ ਤੋਂ ਰਹਿਤ ਆਨੰਦਮਈ ਅਵਸਥਾ ਹੈ ਜਿਸ ਨੂੰ ਨਿਰਵਾਣ ਕਹਿੰਦੇ ਨੇ, ਉਹ ਵੀ ਤੁਹਾਨੂੰ ਪ੍ਰਾਪਤ ਹੋ ਜਾਵੇਗੀ। ਅਥਵਾ ਜੀਵਨ ਪਦ ਨਿਰਵਾਣ ਜਿਹੜਾ ਅਸਲੀ ਜੀਵਨ ਦਾ ਮਰਤਬਾ ਹੈ, ਪਦ ਦਾ ਅਰਥ ਮਰਤਬਾ, ਅਸਲੀ ਜੀਵਨ ਦਾ ਮਰਤਬਾ ਹੈ ਨਿਰਵਾਣ ਪਦਵੀ, ਉਹ ਤੁਹਾਨੂੰ ਤਾਂ ਹੀ ਮਿਲ ਸਕਦੀ ਹੈ ਜੇ ਇੱਕ ਵਾਹਿਗੁਰੂ ਦਾ ਸਿਮਰਨ ਕਰੋਗੇ।
ਦੂਜੀ ਨਾਹੀਂ ਜਾਏ ਕਿਨ ਬਿਦ ਤੀਰੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਦੂਜੀ ਜਗ੍ਹਾ ਹੈ ਹੀ ਨਹੀਂ, ਹੋਰ ਕੋਈ ਸਾਡੇ ਲਈ ਟਿਕਾਣਾ ਹੈ ਹੀ ਨਹੀਂ। ਕਿਨ ਬੈ ਧੀਰੀਐ, ਦੱਸੋ ਫਿਰ ਕਿਸ ਤਰ੍ਹਾਂ ਸਾਡੇ ਮਨ ਨੂੰ ਧੀਰਜ ਪ੍ਰਾਪਤ ਹੋ ਸਕਦਾ ਹੈ।
ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ।
ਲੋ ਹਜ਼ੂਰ ਕਹਿੰਦੇ ਨੇ ਅਸੀਂ ਤੇ ਸਾਰੇ ਸੰਸਾਰ ਨੂੰ ਠੋਕ ਵਜਾ ਕੇ ਦੇਖ ਲਿਆ ਹੈ, ਖੋਜ ਖੋਜ ਕੇ ਕੋਹ ਕੋਹ ਕੇ ਵੇਖ ਲਿਆ ਹੈ, ਸੁਖ ਨਾ ਨਾਮ ਬਿਨ, ਨਾਮ ਤੋਂ ਬਿਨਾਂ ਕਿਸੇ ਨੂੰ ਵੀ ਸੁਖ ਨਹੀਂ ਪ੍ਰਾਪਤ ਹੋ ਸਕਦਾ। ਜਿਹੜੇ ਵੱਡੇ ਵੱਡੇ ਮਾਇਆ ਧਾਰੀ ਨੇ ਔਰ ਉਹਨਾਂ ਦੇ ਬਾਰੇ ਸਤਿਗੁਰੂ ਨੇ ਪਿੱਛੇ ਆਖਿਆ ਸੀ, ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁੱਖ। ਉਹਨਾਂ ਦੇ ਅੰਦਰ ਚਿੰਤਾ ਹੁੰਦੀ ਹੈ, ਚਿੰਤਾ ਦੀ ਚਿਖਾ ਤੇ ਪਏ ਸੜਦੇ ਰਹਿੰਦੇ ਨੇ, ਦੇਖਣ ਨੂੰ ਸੁਖੀ ਲੱਗਦੇ ਨੇ ਅੰਦਰੋਂ ਅੱਗ ਵਿੱਚ ਪਏ ਸੜਦੇ ਨੇ, ਇਹ ਉਹਨਾਂ ਦੀ ਹਾਲਤ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਬਾਲੀ ਰੋਵੈ ਨਾਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੂੰ, ਦੁੱਖ ਸਬਾਇਆ ਜੱਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਹਜ਼ੂਰ ਕਹਿੰਦੇ ਨੇ ਅਸੀਂ ਤੇ ਸਾਰੇ ਸੰਸਾਰ ਨੂੰ ਨੇੜਿਓਂ ਹੋ ਕੇ ਵੇਖਿਆ ਹੈ ਪਰ ਨਾਮ ਤੋਂ ਬਿਨਾਂ ਕਿਧਰੇ ਵੀ ਸਾਨੂੰ ਸੁਖ ਨਜ਼ਰ ਨਹੀਂ ਆਇਆ।
ਧਨ ਧਨ ਹੋਸੀ ਸ਼ਾਰ ਜਾਣੈ ਕੋਇ ਜਨ।
ਲੋ ਹਜ਼ੂਰ ਕਹਿੰਦੇ ਨੇ ਜਿਸ ਤਨ ਦਾ ਤੇ ਧਨ ਦਾ ਅਸੀਂ ਮਾਣ ਕਰਦੇ ਹਾਂ, ਇਹਨੇ ਇੱਕ ਨਾ ਇੱਕ ਦਿਨ ਹੋਸੀ ਸ਼ਾਰ ਖਾਕ ਦੀ ਟੇਰੀ ਬਣ ਜਾਣਾ। ਸਰੀਰ ਵੀ ਖਾਕ ਦੀ ਟੇਰੀ ਬਣ ਜਾਂਦਾ ਤੇ ਧਨ ਵੀ ਇੱਕ ਦਿਨ ਖਾਕ ਦੀ ਟੇਰੀ ਬਣ ਜਾਂਦਾ। ਜਾਣੈ ਕੋਇ ਜਾਨ, ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਜਾਨ ਗੁਰਮੁਖ ਪਿਆਰਾ ਜਾਣਦਾ ਹੈ।
ਰੰਗ ਰੂਪ ਰਸ ਬਾਦ ਕਹਿ ਕਰ ਹੈ ਪ੍ਰਾਣੀਆਂ।
ਲੋ ਹਜ਼ੂਰ ਕਹਿੰਦੇ ਨੇ ਹੈ ਇਹ ਪ੍ਰਾਣਾ ਤਾਰੀ ਜੀਵ ਰੰਗ ਰੂਪ ਰਸ ਬਾਦ, ਆ ਜਿਹੜਾ ਗੋਰਾ ਰੰਗ ਹੈ, ਸੁੰਦਰ ਰੂਪ ਹੈ, ਹੋਰ ਆ ਜਿੰਨੇ ਪਦਾਰਥਾਂ ਦੇ ਨਸ਼ਿਆਂ ਵਿਸ਼ਿਆਂ ਦੇ ਰਸ ਨੇ ਸਾਰੇ ਵਿਅਰਥ ਨੇ। ਕਿ ਕਰੇ ਹੈ ਪ੍ਰਾਣੀਆਂ, ਉਹ ਪ੍ਰਾਣੀਆਂ ਬੰਦਿਆ ਇਹਨਾਂ ਦੇ ਵਿੱਚ ਖਾਚਤ ਹੋ ਕੇ ਕੀ ਕਰ ਰਿਹਾ ਹੈ, ਇਹਨਾਂ ਨੇ ਤੇ ਇੱਕ ਦਿਨ ਨਾਸ ਹੋ ਜਾਣਾ। ਜਦੋਂ ਰੰਗ ਰੂਪ ਰਸ ਸਾਰੇ ਨਾਸ ਹੋ ਜਾਣਗੇ ਤੇ ਫਿਰ ਤੈਨੂੰ ਆਖਰ ਪਛਤਾਉਣਾ ਪਵੇਗਾ।
ਜਿਸ ਪੁਲਾਏ ਆਪ ਤਿਸ ਕਲ ਨਹੀਂ ਜਾਣੀਆਂ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਭੁਲਾ ਦੇਵੇ ਤਿਸ ਕਲ ਨਹੀਂ ਜਾਣੀਆਂ। ਬਈ ਉਹਨੂੰ ਅਸਲੀ ਜਿਹੜੀ ਹੈ ਤਰਨ ਦੀ ਕਲਾ ਜੁਗਤੀ ਵੀ ਉਸਨੂੰ ਨਹੀਂ, ਤਰਨ ਦੀ ਜੁਗਤੀ ਦਾ ਵੀ ਉਸਨੂੰ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਜਿਸ ਨੂੰ ਪਰਮੇਸ਼ੁਰ ਭੁਲਾ ਦਿੰਦਾ ਹੈ, ਜਿਸਹਿ ਭੁਲਾਈ ਪੰਧ ਸਿਰ ਸਹਿ ਦਿਖਾਲੈ ਕੌਣ, ਜਿਹਨੂੰ ਵਾਹਿਗੁਰੂ ਭੁਲਾ ਦੇਵੇ ਤੇ ਉਹ ਰੱਬ ਦੀ ਸ਼ਕਤੀ ਨੂੰ ਵੀ ਜਾਣ ਨੂੰ ਹਟ ਜਾਂਦਾ। ਜਿਵੇਂ ਪਹਿਲਾਂ ਤੁਸੀਂ ਸਾਖੀ ਸੁਣੀ ਹੈ, ਲੋਕ ਕਹਿੰਦੇ ਸੀ ਸਾਨੂੰ ਰੱਬ ਦਾ ਵੀ ਪਤਾ ਨਹੀਂ ਤੇ ਉਹਦੀ ਕੁਦਰਤ ਦਾ ਵੀ ਪਤਾ ਨਹੀਂ, ਪਰ ਸਤਿਗੁਰੂ ਨੇ ਰੱਬ ਦੀ ਕੁਦਰਤ ਦਾ ਜਲਵਾ ਦਿਖਾ ਕੇ ਲੋਕਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਉਪਾਸ਼ਕ ਬਣਾਇਆ ਸੀ। ਹਜ਼ੂਰ ਕਹਿੰਦੇ ਜਿਸ ਨੂੰ ਉਹ ਮਾਲਕ ਆਪ ਭੁਲਾ ਦੇਵੇ ਕਿਸ ਕੱਲ ਨਹੀਂ ਜਾਣੀਆਂ, ਵੀ ਉਹ ਰੱਬ ਦੀ ਕੁਦਰਤ ਨੂੰ ਵੀ ਅਗੰਮੀ ਸ਼ਕਤੀ ਨੂੰ ਵੀ ਕੁਛ ਨਹੀਂ ਜਾਣਦਾ, ਉਹ ਕੁਦਰਤ ਤੋਂ ਵੀ ਮੁਨਕਰ ਹੋ ਜਾਂਦਾ ਹੈ। ਅਥਵਾ ਤਿਸ ਕੱਲ ਨਹੀਂ ਜਾਣੀਆਂ, ਕੱਲ ਦਾ ਅਰਥ ਜੁਗਤੀ ਵੀ ਹੈ, ਦੂਜਾ ਅਰਥ ਵੀ ਉਹ ਉਸ ਤਰਨ ਦੀ ਜੁਗਤੀ ਨੂੰ ਵੀ ਨਹੀਂ ਜਾਣ ਸਕਦਾ।
ਰੰਗ ਰਤੇ ਨਿਰਵਾਣ ਸੱਚਾ ਗਾਵਹੀ,
ਲੋ ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਪਿਆਰੇ ਰੰਗ ਰਤੇ ਨਿਰਵਾਣ, ਉਹ ਨਿਰਵਾਣ ਜੋ ਦੁੱਖਾਂ ਕਲੇਸ਼ਾਂ ਤੋਂ ਰਹਿਤ ਅਨੰਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਰੰਗ ਵਿੱਚ ਰੰਗੇ ਹੋਏ ਸੱਚਾ ਗਾਵਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਨੂੰ ਉਹਦੇ ਜਸ ਨੂੰ ਗਾਉਂਦੇ ਨੇ। ਅਥਵਾ ਕੁਛ ਵਿਦਵਾਨਾਂ ਨੇ ਰੰਗ ਰਤੇ ਨਿਰਵਾਣ ਸੱਚਾ ਗਾਵਹੀ ਵੀ ਰੰਗ ਰਤੇ ਤੇ ਵਿਸਰਾਮ ਵੀ ਕੀਤਾ। ਉਹ ਗੁਰਮੁਖ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਸੱਚਾ ਗਾਵਹੀ ਉਹ ਸੱਚੇ ਵਾਹਿਗੁਰੂ ਦੇ ਨਾਮ ਨੂੰ ਜਸ ਨੂੰ ਗਾਉਂਦੇ ਹਨ ਤੇ ਨਿਰਵਾਣ ਉਹਨਾਂ ਨੂੰ ਨਿਰਵਾਣ ਜਿਹੜੀ ਹਰ ਸ਼ੋਕ ਦਵੰਦਵਾਦ ਤੋਂ ਰਹਿਤ ਜਿਹੜੀ ਨਿਰਵਾਣ ਪਦਵੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਸਰਨ ਦੁਆਰ ਜੇ ਤੁਧ ਪਾਵਹੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਜੋ ਜੇ ਤੁਧ ਪਾਵੀ ਜਿਹੜੇ ਤੈਨੂੰ ਪਾ ਜਾਂਦੇ ਨੇ, ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਜਿਹੜੇ ਤੈਨੂੰ ਪਾ ਜਾਂਦੇ ਨੇ ਨਾਨਕ ਸ਼ਰਨ ਦੁਆਰ ਉਹ ਹਮੇਸ਼ਾ ਲਈ ਤੇਰੇ ਦਰ ਦੀ ਸ਼ਰਨ ਪਏ ਰਹਿੰਦੇ ਨੇ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਜਿਹੜੇ ਵਾਹਿਗੁਰੂ ਦੇ ਮਨ ਨੂੰ ਪਾ ਜਾਂਦੇ ਨੇ ਉਹਨਾਂ ਦੀ ਇਹ ਅਵਸਥਾ ਹੈ ਕਿ ਉਹ ਵਾਹਿਗੁਰੂ ਦੇ ਦਰ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦੇ।
ਪੌੜੀ ਜੰਮਣ ਮਰਨ ਨਾ ਤਿੰਨ ਕੋ ਜੋ ਹਰ ਲੜ ਲਾਗੇ,
ਲਾਉਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੀ ਹਨ। ਗੁਰਮੁਖੋ ਜੋ ਗੁਰਮੁਖ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਲੜ ਲਾਗੇ ਨੇ, ਲੜ ਕੀ ਹੈ ਨਾਮ, ਜਿਹੜੇ ਗੁਰਮੁਖ ਪਿਆਰੇ ਉਸ ਵਾਹਿਗੁਰੂ ਦੇ ਨਾਮ ਦੇ ਲੜ ਲਾਗੇ ਨੇ, ਜੰਮਣ ਮਰਨ ਨਾ ਤਿੰਨ ਕੋ, ਫਿਰ ਉਹਨਾਂ ਨੂੰ ਜੰਮਣ ਤੇ ਮਰਨ ਨਹੀਂ ਪੋ ਸਕਦਾ। ਜੋ ਉਸ ਵਾਹਿਗੁਰੂ ਦੇ ਨਾਮ ਦੇ ਲੜ ਲੱਗ ਜਾਂਦੇ ਨੇ ਫਿਰ ਜੰਮਣ ਮਰਨ ਤੋਂ ਮੁਕਤ ਹੋ ਜਾਂਦੇ ਹਨ।
ਜੀਵਤ ਸਹਿ ਪਰਵਾਨ ਹੋਏ ਹਰ ਕੀਰਤਨ ਜਾਗੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਿਉਂਦੇ ਜੀ ਹੀ ਪਰਵਾਨ ਹੋ ਗਏ, ਕਿਵੇਂ ਹਰ ਕੀਰਤਨ ਜਾਗੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਵਿੱਚ ਜਾਗ ਪਏ ਨੇ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਜਾਗਣਾ ਜਾਗਣ ਨਿਕਾ ਹਰ ਕੀਰਤਨ ਮੈਂ ਜਾਗਣਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਦੇ ਵਿੱਚ ਜਾਗਣਾ ਹੈ ਇਹ ਸਭ ਜਾਗਣ ਦੇ ਨਾਲੋਂ ਅੱਛਾ ਜਾਗਣਾ ਹੈ। ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ, ਵੀ ਉਹ ਜਿਉਂਦੇ ਜੀ ਪ੍ਰਵਾਨ ਹੋ ਗਏ ਨੇ ਜਿਹੜੇ ਵਾਹਿਗੁਰੂ ਦੇ ਕੀਰਤਨ ਵਿੱਚ ਜਾਗ ਪਏ ਨੇ, ਭਾਵ ਜਿਹੜੇ ਸਾਰੀ ਸਾਰੀ ਰਾਤ ਕੀਰਤਨ ਹੀ ਕਰਦੇ ਰਹਿੰਦੇ ਨੇ, ਬਈ ਉਹ ਮਹਾਂਪੁਰਖ ਜਿਉਂਦੇ ਜੀ ਪ੍ਰਵਾਨ ਹੁੰਦੇ ਨੇ। ਦੂਜਾ ਇਹਦਾ ਅੰਤਰੀ ਭਾਵ ਇਹ ਵੀ ਹੈ, ਹਰ ਕੀਰਤਨ ਜਾਗੇ, ਜਿਹੜੇ ਵਾਹਿਗੁਰੂ ਦੇ ਕੀਰਤਨ ਦੁਆਰਾ ਮੋਹ ਮਾਇਆ ਦੀ ਅਗਿਆਨਤਾ ਦੀ ਅਵਦਿਆ ਦੀ ਜਹਾਲਤ ਦੀ ਨੀਂਦ ਤੋਂ ਜਾਗ ਪਏ ਨੇ, ਕਿਉਂਕਿ ਕੀਰਤਨ ਸਾਡੇ ਮਨ ਨੂੰ ਸਾਡੀ ਰੂਹ ਨੂੰ ਟੁੰਬਦਾ ਹੈ ਤੇ ਕੀਰਤਨ ਦੁਆਰਾ ਹੀ ਮਨੁੱਖ ਦੀ ਆਤਮਾ ਜਾਗਦੀ ਹੈ। ਠੀਕ ਹੈ, ਇੱਕ ਤਾਂ ਬਾਹਰਲੀ ਵੀ ਜਾਗ ਹੈ ਨਾ, ਜਾਗਰਤ ਅਵਸਥਾ ਹੈ, ਪਰ ਇੱਥੇ ਜਿਹੜੀ ਗੱਲ ਸਤਿਗੁਰੂ ਕਰਦੇ ਨੇ ਇਹ ਆਤਮਕ ਜਾਗਰਤੀ ਦੀ ਗੱਲ ਹੈ। ਜਿਹੜੇ ਕੀਰਤਨ ਕਰਦਿਆਂ ਹੋਇਆਂ ਵੀ ਗਿਆਨ ਦੀ ਅਵਸਥਾ ਵਿੱਚ ਜਾਗ ਪਏ ਨੇ, ਜਿਨ੍ਹਾਂ ਦੀ ਅੰਦਰੋਂ ਰੂਹ ਜਾਗ ਪਈ ਹੈ, ਸਤਿਗੁਰੂ ਕਹਿੰਦੇ ਨੇ ਜਿਉਂਦੇ ਜੀ ਪ੍ਰਵਾਨ ਹੋ ਗਏ ਹਨ।
ਸਾਧ ਸੰਗ ਜਿਨ ਪਾਇਆ ਸੇਈ ਵਡਭਾਗੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੇ ਸਾਧ ਸੰਗਤ ਨੂੰ ਪ੍ਰਾਪਤ ਕੀਤਾ ਹੈ, ਸਾਧ ਸੰਗਤ ਤੋਂ ਮੁਰਾਦ ਗੁਰੂ ਦੀ ਸੰਗਤ ਦਾ ਵੀ ਹੈ, ਜਿਨ੍ਹਾਂ ਨੇ ਗੁਰੂ ਦੀ ਸੰਗਤ ਨੂੰ ਪ੍ਰਾਪਤ ਕੀਤਾ ਹੈ ਸੇਈ ਵਡਭਾਗੇ, ਬਈ ਉਹ ਇਸ ਲਈ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਮਾਈ ਭਾਈ ਹਨ। ਇਸੇ ਲਈ ਤਾਂ ਸਤਿਗੁਰੂ ਨੇ ਫਰਮਾਇਆ ਹੈ ਵੱਡ ਭਾਗੀ ਹਰ ਸੰਗਤ ਪਾਵੇ ਹੈ, ਭਾਗਹੀਨ ਪਰਮ ਚੂਟਾਂ ਖਾਵੇ ਹੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਅਸਲੀ ਵੱਡ ਭਾਗੇ ਉਹੀ ਨੇ ਭਾਈ ਜਿਨ੍ਹਾਂ ਨੇ ਗੁਰੂ ਦਾ ਸੰਗ ਪ੍ਰਾਪਤ ਕਰ ਲਿਆ ਹੈ।
ਨਾ ਵਿਸਰਿਆ ਤ੍ਰਿਗ ਜੀਵਨਾ ਟੂਟੇ ਕੱਚ ਤਾਗੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾ ਹੀ ਵਿਸਰਿਆ ਭਾਈ ਨਾਮ ਨੂੰ ਵਿਸਾਰਨ ਕਰਕੇ, ਨਾਮ ਨੂੰ ਭੁਲਾਉਣ ਕਰਕੇ ਤ੍ਰਿਗ ਜੀਵਨਾ ਸਾਡੇ ਜੀਵਨ ਨੂੰ ਤਰਕਾਰ ਹੈ। ਜੇ ਸਾਨੂੰ ਵਾਹਿਗੁਰੂ ਦਾ ਨਾਮ ਭੁੱਲ ਗਿਆ ਹੈ ਸਾਡੇ ਜੀਵਨ ਨੂੰ ਤਰਕਾਰ ਹੈ। ਸਤਿਗੁਰੂ ਦੇ ਬਚਨ ਹੈ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਜਿਨ੍ਹਾਂ ਨੇ ਇਸ ਮਨੁੱਖੀ ਜੀਵਨ ਨੂੰ ਪ੍ਰਾਪਤ ਕਰਕੇ ਤੇ ਫਿਰ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਨਾਮ ਨੂੰ ਵਿਸਾਰ ਦਿੱਤਾ ਹੈ, ਤਾਂ ਹਜ਼ੂਰ ਕਹਿੰਦੇ ਇਸ ਜੀਵਨ ਨੂੰ ਤਰਕਾਰ ਹੈ। ਕਹਿੰਦੇ ਇੱਕ ਸੌ ਵਾਰੀ ਫਿਟੇ ਮੂੰਹ ਕਹੀਏ ਇੱਕ ਲਾਹਣਤ ਬਣਦੀ ਹੈ, ਤੇ ਜੇ ਸੌ ਵਾਰੀ ਕਿਸੇ ਨੂੰ ਲਾਹਣਤ ਦੇਣੀ ਹੋਵੇ ਉਹਦੇ ਲਈ ਤ੍ਰਿਗ ਸ਼ਬਦ ਦੀ ਵਰਤੋਂ ਕੀਤੀ ਜਾਂਦੀ। ਨਾ ਹੀ ਵਿਸਰਿਆ ਤ੍ਰਿਗ ਜੀਵਨ, ਵੀ ਜਿਹੜੇ ਨਾਮ ਨੂੰ ਵਿਸਾਰ ਕੇ ਜਿਉਂਦੇ ਨੇ ਉਹਨਾਂ ਦੇ ਜੀਵਨ ਨੂੰ ਲਾਹਣਤ ਹੈ, ਉਹਨਾਂ ਦੇ ਜੀਵਨ ਨੂੰ ਫਿਟੇ ਮੂੰਹ ਹੈ, ਟੁੱਟੇ ਕੱਚ ਧਾਗੇ। ਸਤਿਗੁਰੂ ਕਹਿੰਦੇ ਨੇ ਭਾਈ ਉਹ ਜਿਹੜੇ ਮਨੁੱਖ ਨੇ ਕੱਚੇ ਧਾਗੇ ਵਾਂਗੂ ਟੁੱਟ ਜਾਂਦੇ ਨੇ, ਭਾਵ ਉਹਨਾਂ ਦਾ ਜੀਵਨ ਬਹੁਤੀ ਦੇਰ ਨਹੀਂ ਰਹਿੰਦਾ। ਜਿਹੜੇ ਵਾਹਿਗੁਰੂ ਦੇ ਨਾਮ ਨੂੰ ਭੁੱਲ ਜਾਂਦੇ ਨੇ ਤੇ ਫਿਰ ਕੱਚੇ ਧਾਗੇ ਵਾਂਗ ਉਹ ਟੁੱਟ ਜਾਂਦੇ ਨੇ। ਆਹ ਜਿਹੜੇ ਸਵਾਸ ਨੇ ਕੱਚੇ ਧਾਗੇ ਦੀ ਮਾਲਾ ਵਾਂਗ ਪਤਾ ਨਹੀਂ ਕਦੋਂ ਟੁੱਟ ਜਾਂਦੇ ਨੇ। ਅਥਵਾ ਦੂਜਾ ਇਹਦੇ ਵਿੱਚ ਭਾਵ ਇਹ ਵੀ ਹੈ, ਟੁੱਟੇ ਕੱਚ ਧਾਗੇ ਜਿਹੜੇ ਸੰਸਾਰਕ ਸੰਬੰਧ ਨੇ, ਦੁਨਿਆਵੀ ਰਿਸ਼ਤੇ ਨੇ, ਬਈ ਇਹ ਵੀ ਆਖੀਰ ਕੱਚੇ ਧਾਗੇ ਵਾਂਗੂ ਟੁੱਟ ਜਾਂਦੇ ਹਨ।
ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪੈਰਾਗੇ।
ਲੋ ਹੁਣ ਅੰਤਲੀ ਪੰਕਤੀ ਵਿੱਚ ਸਤਿਗੁਰੂ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਦੀ ਮਹਿਮਾ ਉਚਾਰਨ ਕਰਦੇ ਹਨ। ਨਾਨਕ ਧੂੜ ਪੁਨੀਤ ਸਾਧ, ਗੁਰਮੁਖੋ ਸਾਧ, ਸਤਿਗੁਰੂ ਦੇ ਚਰਨਾਂ ਦੀ ਧੂੜ ਇੰਨੀ ਪਵਿੱਤਰ ਹੈ, ਲੱਖ ਕੋਟ ਪੈਰਾਗੇ, ਲੱਖਾਂ ਕਰੋੜਾਂ ਪੈਰਾਗੇ ਦਾ ਅਰਥ ਪ੍ਰਾਗ ਰਾਜ, ਉਹ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦੇ। ਹਿੰਦੁਸਤਾਨ ਦੇ ਵਿੱਚ ਪ੍ਰਾਗ ਰਾਜ ਸਭ ਤੋਂ ਵੱਡਾ ਤੀਰਥ ਮੰਨਿਆ, ਜਿੱਥੇ ਤਰਬੇਣੀ ਦਾ ਸੰਗਮ ਹੁੰਦਾ ਹੈ। ਗੰਗਾ, ਜਮੁਨਾ, ਸੁਰਾਸੀ ਤਿੰਨ ਨਦੀਆਂ ਇਕੱਠੀਆਂ ਹੁੰਦੀਆਂ ਨੇ। ਹੁਣ ਇਹਨਾਂ ਦਿਨਾਂ ਦੇ ਵਿੱਚ ਪਿੱਛੇ ਅਰਧ ਕੁੰਭ ਦਾ ਮੇਲਾ ਵੀ ਉੱਥੇ ਚੱਲ ਰਿਹਾ ਸੀ, ਲੱਖਾਂ ਕਰੋੜਾਂ ਸ਼ਰਧਾਲੂ ਉੱਥੇ ਜਾ ਕੇ ਨਹਾਉਂਦੇ ਨੇ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਦ੍ਰਿਸ਼ਟੀਕੋਣ ਇਸ ਤੋਂ ਵੱਖ ਹੈ। ਹਜ਼ੂਰ ਕਹਿੰਦੇ ਨੇ, ਪਾਪ ਕਰਹੇ ਪੰਚਾਂ ਕੇ ਵਸਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸੰਕ, ਜਮ ਪੁਰ ਬਾਂਧ ਖਰੇ ਕਾ ਲੰਕ, ਜਲ ਕਹਿ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹ ਇਨਰ ਫਿਰ ਜੋਨੀ ਆਵੇ। ਹਜ਼ੂਰ ਕਹਿੰਦੇ ਨੇ, ਸਤ ਪੁਰਸ਼ਾਂ ਦੇ ਸਤਿਗੁਰੂ ਦੇ ਚਰਨਾਂ ਦੀ ਧੂੜ ਇੰਨੀ ਪਵਿੱਤਰ ਹੈ, ਲੱਖ ਕੋਟ ਪਰਾਗੇ, ਲੱਖਾਂ ਕਰੋੜਾਂ ਪਰਾਗ ਰਾਜ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦੇ। ਸਤਿਗੁਰੂ ਦੇ ਚਰਨਾਂ ਦੀ ਧੂੜ ਇੰਨੀ ਪਵਿੱਤਰ ਹੈ, ਇਸੇ ਲਈ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਵੀ ਲਿਖਿਆ ਹੈ, ਗੰਗਾ, ਜਮੁਨਾ, ਗੋਦਾਵਰੀ, ਸੁਰਸਤੀ ਤੇ ਕਰਹ ਉਦਮ ਤੂਰ ਸਾਧੂ ਕੀ ਤਾਈ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਤੂਰ ਗੁਆਈ। ਬਈ ਸਤਿਗੁਰੂ ਦੇ ਚਰਨਾਂ ਦੀ ਧੂੜੀ ਨੂੰ ਵੱਡੇ ਵੱਡੇ ਤੀਰਥ ਵੀ ਲੋਚਦੇ ਨੇ। ਜਦੋਂ ਸਤਿਗੁਰੂ ਦੇ ਚਰਨ ਪੈਂਦੇ ਨੇ ਤੇ ਵੱਡੇ ਵੱਡੇ ਤੀਰਥ ਵੀ ਪਵਿੱਤਰ ਹੋ ਜਾਂਦੇ ਹਨ। ਇਸ ਲਈ ਲੱਖਾਂ ਕਰੋੜਾਂ ਪ੍ਰਾਗ ਰਾਜ ਵਰਗੇ ਤੀਰਥ ਵੀ ਸਤਿਗੁਰੂ ਦੇ ਚਰਨਾਂ ਦੀ ਧੂੜੀ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਲਈ ਹੋਰ ਤੀਰਥਾਂ ਦੇ ਨਹਾਉਣ ਦੀ ਥਾਂ ਸਤਿਗੁਰੂ ਦੇ ਦਰ ਦੀ ਧੂੜੀ ਨੂੰ ਮਸਤਕ ਤੇ ਲਾ ਲਿਆ ਜਾਵੇ, ਇਹ ਸਾਡੇ ਕਰੋੜਾਂ ਪਾਪਾਂ ਨੂੰ ਨਾਸ ਕਰ ਸਕਦੀ ਹੈ। ਸਤਿਗੁਰੂ ਮਿਹਰ ਕਰਨ, ਜੋ ਪਾਵਨ ਪਵਿੱਤਰ ਵਿਚਾਰ ਆਪ ਸੰਗਤਾਂ ਨੇ ਸੁਣੀ ਹੈ, ਇਹਨੂੰ ਆਪਾਂ ਆਪਣੇ ਜੇਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾ ਵਿਸਰਿਆ ਤ੍ਰਿਗ ਜੀਵਨਾ ਟੁੱਟੇ ਕੱਚ ਤਾਗੇ, ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪੈਰਾਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।